ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ
ਰੇਡੀਓ। ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਸੰਧਿਆ ਸਮੇਂ ਦੇ ਸਜ ਰਹੇ ਦੀਵਾਨਾਂ ਵਿੱਚ ਹਾਜ਼ਰੀ ਭਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਆਓ, ਸਮਾਂ ਹੈ ਗੁਰਮਤਿ ਕਥਾ ਵਿਚਾਰ ਦਾ, ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਸਰਵੰਸਧਾਰਨੀ ਪਿਤਾ ਅੰਮ੍ਰਿਤ ਕੇ ਦਾਤੇ ਸ਼ਮਸ਼ੇਰੇ ਬਹਾਦਰ, ਪੁੱਤਰਾਂ ਦੇ ਦਾਨੀ ਆਪੇ ਗੁਰਚੇਲਾ, ਧੰਨ 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 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਗੁਰਫਤਿਹ ਆਪਸ ਵਿੱਚ ਸਾਂਝੀ ਕਰਦਿਆਂ ਪ੍ਰੇਮ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਵਿਰਸਾ ਬਹੁਤ ਮਹਾਨ ਹੈ, ਸਾਡਾ ਇਤਿਹਾਸ ਵਿਲੱਖਣ ਹੈ, ਸਾਡੇ ਘਰ ਦੀ ਸੋਭਾ ਵੀ ਮਹਾਨ ਹੈ। ਆਓ, ਆਪਣੇ ਅਮੀਰ ਵਿਰਸੇ ਨਾਲ ਜੁੜਨ ਦਾ ਯਤਨ ਕਰੀਏ। ਆ ਦਸੰਬਰ ਮਹੀਨਾ ਜੋ ਪਿਛਲੇ ਹਫ਼ਤੇ ਹਨ, ਇਹ ਖੂਨ ਭਿੱਜਿਆ ਇਤਿਹਾਸ ਜਿਸ ਦੀ ਬਰਾਬਰਤਾ ਪੂਰੇ ਵਿਸ਼ਵ ਦੇ ਅੰਦਰ ਕਿਸੇ ਵੀ ਕੌਮੀਅਤ ਦੇ ਅੰਦਰ ਹੋ ਨਹੀਂ ਸਕਦੀ। ਸਤਿਗੁਰੂ ਜੀ ਨੇ ਕਿਵੇਂ ਆਨੰਦਗੜ੍ਹ ਦਾ ਕਿਲਾ ਛੱਡਿਆ, ਸਰਸਾ ਨਦੀ ਦਾ ਵਿਛੋੜਾ ਜਿੱਥੇ ਗੁਰੂ ਮਹਾਰਾਜ ਦਾ ਪਰਿਵਾਰ 3 ਹਿੱਸਿਆਂ ਵਿੱਚ ਵਿਛੜਦਾ ਹੈ, ਫਿਰ ਚਮਕੌਰ ਦੀ ਗੜੀ ਦੇ ਸ਼ਹੀਦ ਸਰਹੰਦ ਦਾ ਸਾਕਾ, ਇਹ ਇਤਿਹਾਸ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਂਝਾ ਕਰਨਾ। ਆਓ, ਸਿੱਖ ਦੇ ਲਈ ਆਨੰਦਪੁਰ ਕੀ ਹੈ, ਇਹ ਵਿਚਾਰ ਆਪਾਂ ਸਾਂਝੀ ਕਰਨ ਦਾ ਯਤਨ ਕਰਾਂਗੇ। ਸਤਿਗੁਰੂ ਜੀ ਨੇ ਕਿਵੇਂ ਆਨੰਦਗੜ੍ਹ ਦਾ ਕਿਲਾ ਛੱਡਿਆ, ਇਹ ਇਤਿਹਾਸ ਕੱਲ ਦਾ। ਸੋ ਇੱਕ ਵਾਰ ਸਾਰੀ ਸੰਗਤ ਅਸੀਸ ਬਖਸ਼ੋ ਤਾਂ ਜੋ ਕੁਝ ਸ਼ਬਦ ਦਾਸ ਆਪ ਜੀ ਨਾਲ ਸਾਂਝੇ ਕਰ ਸਕੇ। ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਜੀ ਨੇ ਸਿੱਖ ਦੀ ਝੋਲੀ ਵਿੱਚ ਆਨੰਦ ਪਾਇਆ ਹੈ। ਸਿੱਖ ਜੁੜਿਆ ਵੀ ਆਨੰਦ ਨਾਲ ਹੈ, ਉਹ ਅਕਾਲ ਪੁਰਖ ਪਰਮਾਤਮਾ ਸਤ ਚਿੱਤ ਆਨੰਦ ਹੈ। ਫਿਰ ਸਿੱਖ ਦੀ ਝੋਲੀ ਵਿੱਚ ਆਨੰਦ ਦੀ ਬਾਣੀ ਪਾਈ ਹੈ। ਖੁਸ਼ੀ ਹੋਵੇ, ਗਮੀ ਹੋਵੇ, ਵਾਧਾ ਘਾਟਾ, ਜਨਮ ਮੌਤ, ਹਰ ਸਮਾਗਮ ਦੇ ਉੱਪਰ ਆਨੰਦ ਬਾਣੀ ਦਾ ਪਾਠ ਹੁੰਦਾ। ਸਾਡੇ ਘਰ ਵਿੱਚ ਆਨੰਦ ਦੀ ਵਿਆਖਿਆ ਵੱਖਰੀ ਹੈ। ਦੁਨੀਆਂ ਦੇ ਵਿੱਚ ਤੁਸੀਂ ਵੇਖਿਆ ਹੋਣਾ, ਹਰ ਇੱਕ ਮਾਂ ਉਦੋਂ ਬਹੁਤ ਖੁਸ਼ ਹੁੰਦੀ ਹੈ ਜਦੋਂ ਉਸਦਾ ਬੱਚਾ ਉਸਦੀ ਗੋਦ ਵਿੱਚ ਖੇਡਦਾ ਹੈ, ਉਹਦਾ ਮੂੰਹ ਚੁੰਮਦੀ ਹੈ, ਉਹਨੂੰ ਦੁਲਾਰਦੀ ਹੈ, ਲਾੜ ਲਡਾਉਂਦੀ ਹੈ, ਲੋਰੀਆਂ ਦਿੰਦੀ ਹੈ, ਬਹੁਤ ਖੁਸ਼ ਹੈ ਉਹ। ਪਰ ਦੁਨੀਆਂ ਵਿੱਚ ਐਸਾ ਵੇਖਿਆ ਵੀ ਇੱਕ ਮਾਂ ਦੇ ਗਲ ਵਿੱਚ ਉਹਦੇ ਹੀ ਬੱਚੇ ਦੇ ਟੋਟੇ ਪਏ ਹੋਣ, ਐਸਾ ਵੇਖਿਆ ਕਦੇ ਕਿ ਆਪਣਾ ਹੀ ਬੱਚਾ ਉਹਦੇ ਟੋਟੇ ਕਰ ਕਰਕੇ ਜ਼ਾਲਮਾਂ ਨੇ ਹਾਰ ਬਣਾ ਕੇ ਗਲਾਂ ਚ ਪਾਤੇ, ਪਰ ਉਹ ਆਨੰਦ ਉਹ ਖੇੜਾ ਖਤਮ ਨਹੀਂ ਹੋਇਆ। ਬਾਬਾ ਬੰਦਾ ਸਿੰਘ ਬਹਾਦਰ ਉਹਦਾ ਪੁੱਤਰ ਹੈ ਅਜੈ ਸਿੰਘ, ਜਿਹਦੀ ਉਮਰ ਉਹ ਵਕਤ ਕਿਸੇ ਵਿਦਵਾਨ ਨੇ 2 ਸਾਲ ਕਿਸੇ ਨੇ 4 ਸਾਲ ਲਿਖੀ ਹੈ। ਜਾਲਵਾਂ ਨੇ ਛੁਰਾ ਮਾਰਿਆ ਉਹਦੀ ਹਿੱਕ ਵਿੱਚ, ਉਹਦਾ ਦਿਲ ਕੱਢ ਕੇ ਨਾ ਬੱਚੇ ਦਾ। ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਚ ਪਾਤਾ ਤੇ ਪੁੱਛਦੇ ਨੇ ਵੀ ਹੁਣ ਦੱਸ ਸਿੱਖਾ ਤੇਰੀ ਸਿੱਖੀ ਕਿੱਥੇ ਹੈ, ਤੂੰ ਤਾਂ ਕਹਿੰਦਾ ਸੀ ਮੈਂ ਬੜੇ ਆਨੰਦ ਵਿੱਚ ਆ, ਬੜੇ ਖੇੜੇ ਵਿੱਚ ਆ, ਕੀ ਹੋ ਰਿਹਾ? ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗੇ, ਕਹਿੰਦੇ ਮੇਰਾ ਵਿਆਹ ਮੌਤ ਰੂਪ ਲਾੜੀ ਦੇ ਨਾਲ ਹੋ ਰਿਹਾ ਹੈ ਤੇ ਤੁਸੀਂ ਮੇਰਾ ਮੂੰਹ ਮਿੱਠਾ ਕਰਾ ਰਹੇ ਹੋ, ਤੁਸੀਂ ਮੇਰਾ ਮੂੰਹ ਮਿੱਠਾ ਕਰਾ ਰਹੇ ਹੋ। ਪੁੱਤ ਦਾ ਧੜਕਦਾ ਹੋਇਆ ਦਿਲ ਬਾਬਾ ਬੰਦਾ ਸਿੰਘ ਬਹਾਦਰ ਦੇ ਮੁੱਖ ਵਿੱਚ ਪਾਇਆ ਤੇ ਜ਼ਾਲਮ ਪੁੱਛਦਾ ਵੀ ਦੱਸ ਕੀ ਹੋ ਰਿਹਾ, ਕੀ ਮਹਿਸੂਸ ਕਰਦਾ ਤੂੰ? ਕਲਗੀਧਰ ਪਾਤਸ਼ਾਹ ਦੇ ਚਾਰ ਲਾਲ ਥਾਪੜਾ ਦੇ ਕੇ ਸਤਿਗੁਰ ਭੇਜਦੇ ਨੇ, ਪੁੱਤਰਾਂ ਨੂੰ ਆਪਾਂ ਵੀ ਕੋਲ ਬੁਲਾਉਣੇ ਆ, ਥਾਪੜੇ ਦਿੰਦੇ ਆ, ਲੈ ਪੁੱਤ ਤੇਰਾ ਅੱਜ ਜਨਮ ਦੇਣਾ, ਮੈਂ ਤੇਰੇ ਤੇ ਬੜਾ ਖੁਸ਼ ਹਾਂ, ਆ ਫੜ ਤੇਰੇ ਵਾਸਤੇ ਮੈਂ ਕਾਰ ਲੈ ਕੇ ਆਉਂਦੀ ਆ, ਇਹ ਤੈਨੂੰ ਗਿਫਟ ਕੀਤੀ ਹੈ, ਆ ਚਾਬੀਆਂ ਫੜ। ਚਾਬੀਆਂ ਫੜਾ ਕੇ ਪਿਤਾ ਆਪਣੇ ਪੁੱਤ ਨੂੰ ਭੇਜਦਾ, ਪਰ ਇਧਰ ਕਲਗੀਧਰ ਪਾਤਸ਼ਾਹ ਵੀ ਆਪਣੇ ਪੁੱਤਰਾਂ ਨੂੰ ਭੇਜ ਰਿਹਾ, ਕਾਹਦੇ ਵਾਸਤੇ? ਜਿੱਧਰ ਮੌਤ ਉਹਨਾਂ ਦੀ ਉਡੀਕ ਕਰ ਰਹੀ ਹੈ, ਰਣ ਤੱਤੇ ਵਿੱਚ ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ। ਇਹ ਆਨੰਦ ਦੀ ਵਿਆਖਿਆ ਸਾਡੇ ਘਰ ਵਿੱਚ ਵੱਖਰੀ ਹੈ, ਸਾਡੀ ਝੋਲੀ ਵਿੱਚ ਆਨੰਦ ਦੀ ਬਾਣੀ ਪਾਈ, ਫਿਰ ਜਿਸ ਕਾਰਜ ਨੂੰ ਦੁਨੀਆਂ ਕਹਿੰਦੀ ਸੀ ਨਾ ਵੀ ਜਦੋਂ ਕੋਈ ਇਹ ਕਾਰਜ ਦੇ ਵਿੱਚ ਪੈਂਦਾ ਹੈ ਉਹ ਰੱਬ ਤੋਂ ਦੂਰ ਹੋ ਜਾਂਦਾ ਹੈ। ਕਿਹੜਾ ਕਾਰਜ? ਜਦੋਂ ਜੀ ਕੋਈ ਗ੍ਰਿਸਤੀ ਬਣ ਜਾਂਦਾ, ਘਰ ਵਾਰੀ ਬਣ ਜਾਂਦਾ, ਵਿਆਹ ਕਰਾ ਲੈਂਦਾ, ਇਹ ਕਾਰਜ ਵਿੱਚ ਪੈ ਕੇ ਰੱਬ ਨਹੀਂ ਮਿਲਦਾ। ਜੇ ਰੱਬ ਨੂੰ ਮਿਲਣਾ ਇਹ ਸਭ ਕੁਝ ਛੱਡਣਾ ਪੈਂਦਾ। ਤੇ ਸਾਡੇ ਘਰ ਵਿੱਚ ਉਹ ਕਾਰਜ ਦਾ ਜਿਹੜਾ ਨਾਮ ਰੱਖਿਆ ਉਹ ਕੀ ਰੱਖਿਆ? ਆਨੰਦ ਕਾਰਜ, ਆਨੰਦ ਵਾਲਾ ਕਾਰਜ ਹੈ। ਪੰਥ ਪ੍ਰਕਾਸ਼ ਦੇ ਬੋਲ ਨੇ ਸਿੱਖ ਦੀ ਮਹਿਮਾ ਵਿੱਚ, ਕਹਿੰਦੇ ਵਿਆਹ ਨਿਕਾਹ ਨਾ ਕਬਹੂ ਕਰੇ ਹੈ, ਵਿਆਹ ਨਿਕਾਹ ਨਾ ਕਬਹੂ ਕਰੇ ਹੈ, ਆਨੰਦ 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 ਪੜੇ ਹੈ। ਜਿਹੜਾ ਸਿੱਖ ਹੈ ਉਹ ਵਿਆਹ ਤੇ ਨਿਕਾਹ ਨਹੀਂ ਕਰਾਉਂਦਾ, ਕਿਉਂਕਿ ਇਹ ਜਿਹੜਾ ਕਾਰਜ ਹੈ ਨਾ ਇਹਨੂੰ ਕੋਈ ਕੰਪਨੀ ਕਹਿੰਦਾ, ਕੋਈ ਸਮਝੌਤਾ ਕਹਿੰਦਾ, ਕੋਈ ਵਿਆਹ ਕਹਿੰਦਾ, ਕੋਈ ਨਿਕਾਹ ਕਹਿੰਦਾ, ਪਰ ਸਾਡੇ ਘਰ ਵਿੱਚ ਇਹਦਾ ਨਾਮ ਹੈ ਆਨੰਦ ਕਾਰਜ। ਤੇ ਸਿੱਖ ਨੂੰ ਜੋੜਿਆ ਵੀ ਆਨੰਦ ਨਾਲ, ਆਨੰਦ ਕੌਣ ਹੈ? ਅਕਾਲ ਪੁਰਖ ਪਰਮਾਤਮਾ, ਸੱਤ ਚਿੱਤ ਆਨੰਦ ਉਹਦਾ ਸਵਰੂਪ ਹੈ। ਫਿਰ ਸਿੱਖ ਪੜ੍ਹਦਾ ਵੀ ਆਨੰਦ ਦੀ ਬਾਣੀ ਹੈ ਤੇ ਸਿੱਖ ਕਰਾਉਂਦਾ ਵੀ ਆਨੰਦ ਕਾਰਜ ਹੈ। ਵਿਆਹ ਨਿਕਾਹ ਨਾ ਕਬਹੂ ਕਰੇ ਹੈ, ਆਨੰਦ 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 ਪੜੇ ਹੈ। ਸੋ ਉਹ ਜਿਹੜਾ ਅਕਾਲ ਪੁਰਖ ਪਰਮਾਤਮਾ ਹੈ ਨਾ, ਅਸੀਂ ਉਹਦੀ ਅੰਸ ਹਾਂ, ਅਸੀਂ ਉਹਦੇ ਵਿੱਚੋਂ ਹੀ ਪੈਦਾ ਹੋਏ ਹਾਂ। ਕਹੋ ਕਬੀਰ ਇਹ ਰਾਮ ਕੀ ਅੰਸ। ਤਾਂ ਕਰਕੇ ਉਸ ਆਨੰਦ ਦੀ ਭੁੱਖ ਸਾਡੇ ਜੀਵਨ ਵਿੱਚ ਹਰ ਵਕਤ ਲੱਗੀ ਹੋਈ ਹੈ ਕਿ ਅਸੀਂ ਉਹ ਪਦਵੀ ਤੇ ਪਹੁੰਚ ਜਾਈਏ, ਸਾਨੂੰ ਆਨੰਦ ਮਿਲੇ। ਪਰ ਇਹਦਾ ਮਾਰਗ ਗਲਤ ਹੈ। ਮਨੁੱਖ ਚਾਹੁੰਦਾ ਆਨੰਦ ਹੈ ਕਿ ਮੈਨੂੰ ਆਨੰਦ ਮਿਲ ਜੇ, ਖੇੜਾ ਮਿਲੇ, ਵਿਕਾਸ ਮਿਲੇ, ਪਰ ਮਾਰਗ ਗਲਤ ਹੋ ਗਿਆ, ਰਸਤਾ ਗਲਤ ਹੋ ਗਿਆ। ਮਨੁੱਖ ਅੱਖਾਂ ਰਾਹੀਂ ਵੇਖ ਕੇ ਆਨੰਦ ਚਾਹੁੰਦਾ ਹੈ, ਕੰਨਾਂ ਰਾਹੀਂ ਸੁਣ ਕੇ ਵੀ ਆਨੰਦ ਚਾਹੁੰਦਾ ਹੈ, ਮੁੱਖ ਰਾਹੀਂ ਬੋਲ ਕੇ, ਜੀਭ ਰਾਹੀਂ ਖਾ ਕੇ ਇਹ ਆਨੰਦ ਚਾਹੁੰਦਾ ਹੈ, ਫਿਰ ਵਿਸ਼ੇ ਵਿਕਾਰਾਂ ਦੇ ਵਿੱਚ ਉਹ ਆਨੰਦ ਚਾਹੁੰਦਾ ਹੈ। ਮਨੁੱਖ ਇਹਨੂੰ ਵਧੀਆ ਪ੍ਰਸ਼ਾਦਾ ਛਕਣ ਵਾਸਤੇ ਮਿਲ ਜੇ ਨਾ, ਕਹਿੰਦਾ ਜੀ ਅੱਜ ਬੜਾ ਆਨੰਦ ਆਇਆ, ਕੁਝ ਸੁਣ ਲਵੇ ਜੀ ਬੜਾ ਆਨੰਦ ਆਇਆ, ਕੁਝ ਵੇਖ ਲਵੇ ਦ੍ਰਿਸ਼ ਨਾਟਕ ਚੇਟਕ ਜੀ ਬੜਾ ਆਨੰਦ ਆਇਆ। ਮਾਫ ਕਰਨਾ, ਮਨੁੱਖ ਦਾ ਆਨੰਦ ਤਾਂ ਇੱਥੇ ਤੱਕ ਟਿਕਿਆ ਜੇ ਦੂਜਾ ਚੱਲਦਾ ਚੱਲਦਾ ਠੋਕਰ ਖਾ ਕੇ ਗਿਰ ਜੇ ਨਾ, ਇਹ ਤਾਂ ਉਹਨੂੰ ਵੇਖ ਕੇ ਤਾੜੀ ਮਾਰ ਕੇ ਕਹਿੰਦਾ ਬੜਾ ਆਨੰਦ ਆਇਆ। ਇੱਥੇ ਵੀ ਆਨੰਦ ਲੈਂਦਾ ਮਨੁੱਖ। ਤਾਂ ਕਰਕੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਬਚਨ ਕੀਤੇ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵਿਖ ਕੱਟੇ, ਗਿਆਨ ਅੰਜਣ ਸਾਰਿਆ, ਅੰਦਰੋ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸਚੈ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਆਨੰਦ ਹੈ ਕੀ? ਕਹਿੰਦੇ ਸਾਰੀ ਦੁਨੀਆ ਕਹਿੰਦੀ ਹੈ ਵੀ ਮੈਨੂੰ ਆਨੰਦ ਆ ਗਿਆ, ਕੁਝ ਖਾ ਕੇ, ਕੁਝ ਵੇਖ ਕੇ, ਸੁਣ ਕੇ, ਜਾਂ ਦੂਸਰੇ ਨੂੰ ਡਿੱਗਦਾ ਦੇਖ ਕੇ ਆਨੰਦ ਆ ਗਿਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰ ਤੇ ਜਾਣੇ। ਅਸਲੀ ਆਨੰਦ ਤਾਂ ਗੁਰੂ ਕੋਲੋਂ ਮਿਲਦਾ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵਿਖ ਕੱਟੇ। ਅਸਲੀ ਆਨੰਦ ਕਦੋਂ ਆਉਂਦਾ ਹੈ? ਜਦੋਂ ਜੀਵਨ ਵਿਚ ਵੱਡੇ ਵੱਡੇ ਬੱਜਰ ਪਾਪ ਖਤਮ ਹੋ ਜਾਂਦੇ ਨੇ। ਕਰ ਕਿਰਪਾ ਕਿਲਵਿਖ ਕੱਟੇ, ਗਿਆਨ ਅੰਜਨ ਸਾਰਿਆ, ਸਾਡੀ ਸੁਰਤ ਵਿਚ ਸਤਿਗੁਰੂ ਜੀ ਗਿਆਨ ਦਾ ਸੁਰਮਾ ਪਾ ਦਿੰਦੇ ਨੇ। ਕਰ ਕਿਰਪਾ ਕਿਲਵਿਖ ਕੱਟੇ, ਗਿਆਨ ਅੰਜਨ ਸਾਰਿਆ, ਅੰਦਰ ਹੋ ਜਿਨਕਾ ਮੋਹ ਟੁੱਟਾ, ਤੇ ਮੋਹ ਦੀਆਂ ਤੰਦਾਂ ਸੰਸਾਰ ਦੀ ਪਾਕੜ ਇਹ ਖਤਮ ਹੋ ਜੇ। ਤਿਨਕੈ ਸ਼ਬਦ ਸੱਚੈ ਸਵਾਰਿਆ, ਤੇ ਮਨੁੱਖ ਆਪਣੇ ਸੁਭਾਅ ਨੂੰ ਚੇਂਜ ਕਰ ਲਵੇ, ਆਪਣੇ ਆਪ ਨੂੰ ਚੇਂਜ ਕਰ ਲਵੇ। ਕਹਿ ਨਾਨਕ ਇਹੋ ਆਨੰਦ ਹੈ, ਆਹ ਆਨੰਦ ਵਾਲੀ ਜ਼ਿੰਦਗੀ ਹੈ। ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਜਾਂ ਫਿਰ ਆਨੰਦ ਸਾਹਿਬ ਦੀ ਅਖੀਰਲੀ ਪੌੜੀ ਪੜੋ, ਆਨੰਦ ਸੁਣਹੋ ਬਡਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਕੀ ਹੋਇਆ? ਕਹਿੰਦੇ ਆਨੰਦ ਦੀ ਵਿਆਖਿਆ ਸੁਣੋ ਹੇ ਬਡਭਾਗੀ ਜਣੋ, ਆਨੰਦ ਕਿਹਨੂੰ ਕਹਿੰਦੇ ਨੇ? ਆਨੰਦ ਸੁਣੋ ਬਡਭਾਗੀਓ, ਸਗਲ ਮਨੋਰਥ ਪੂਰੇ। ਮਨ ਦੀਆਂ ਭੁੱਖਾਂ ਸੀ ਨਾ ਜਿਹੜੀਆਂ, ਉਹ ਸਾਰੀ ਖਤਮ ਹੋ ਗਈਆਂ। ਮਨ ਦੇ ਅਰਥ, ਮਨੋਰਥ ਕਿਹਨੂੰ ਕਹਿੰਦੇ ਨੇ? ਮਨ ਦੇ ਅਰਥ, ਮਨ ਦੀਆਂ ਭੁੱਖਾਂ, ਮਨ ਦੀਆਂ ਆਸ਼ਾਵਾਂ ਪੂਰੀਆਂ ਗਈਆਂ, ਖਤਮ ਹੀ ਹੋ ਗਈਆਂ। ਪਾਰ ਬ੍ਰਹਮ ਪ੍ਰਭ ਪਾਇਆ, ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਉਤਰੇ ਸਗਲ ਵਿਸੂਰੇ, ਜਿਹੜੇ ਜੀਵਨ ਦੇ ਝੋਰੇ ਸੀ ਖਤਮ ਹੋ ਗਏ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਹੁਣ ਜੀਵਨ ਸਹਿਤ ਰਸ ਦੇ ਹੋ ਗਿਆ। ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤ ਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਣਹਦ ਤੂਰੇ। ਇਹ ਆਨੰਦ ਦੀ ਵਿਆਖਿਆ। ਹੁਣ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਨਾ ਕਹਿਲੂਰ ਦੇ ਰਾਜੇ ਤੋਂ ਇਹ ਜਗ੍ਹਾ ਮੁੱਲ ਖਰੀਦੀ ਸੀ। ਇਹਦਾ ਨਾਮ ਸੀ ਪਹਿਲਾਂ ਮਾਖੋਵਾਲ ਆਨੰਦਪੁਰ ਸਾਹਿਬ ਦਾ, ਫਿਰ ਪਿਆ ਚੱਕ ਨਾਨਕੀਪੁਰ। ਗੁਰੂ ਤੇਗ ਬਹਾਦਰ ਮਹਾਰਾਜ ਦੇ ਮਾਤਾ ਸੀ ਮਾਤਾ ਨਾਨਕੀ, ਉਹਨਾਂ ਦੇ ਨਾਮ ਤੋਂ। ਤੀਸਰਾ ਨਾਮ ਪਿਆ ਆਨੰਦਪੁਰ ਸਾਹਿਬ। ਕਿਹਾ ਜਾਂਦਾ ਸੀ ਜੀ, ਕਹਿੰਦੇ ਇੱਥੇ ਮਾਖੋਂ ਦੈਤ ਰਹਿੰਦਾ ਸੀ। ਜਦੋਂ ਕਹਿਲੂਰ ਦੇ ਰਾਜੇ ਤੋਂ ਇਹ ਜਗ੍ਹਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਮੁੱਲ ਖਰੀਦੀ, ਕਹਿੰਦੇ ਜਦੋਂ ਸਤਿਗੁਰ ਇੱਥੇ ਆਏ ਤਾਂ ਦੈਂਤ ਦੌੜ ਗਿਆ। ਮਾਫ਼ ਕਰਨਾ, ਉਹਨੂੰ ਦੌੜਨ ਦੀ ਕੀ ਲੋੜ ਸੀ? ਜਦੋਂ ਗੁਰੂ ਹੀ ਉਹਦੇ ਕੋਲ ਆ ਗਿਆ, ਬਲਕਿ ਸਤਿਗੁਰਾਂ ਦੀ ਬਾਣੀ ਕਹਿੰਦੀ ਹੈ, ਪ੍ਰੇਤੋ ਕੀ ਤੋਣ ਦੇਵਤਾ ਤਿਨ ਕਰਨੈ ਹਾਰੇ। ਪ੍ਰੇਤਾਂ ਤੋਂ ਗੁਰੂ ਦੇਵਤਾ ਬਣਾ ਦਿੰਦਾ ਹੈ, ਉਹਦਾ ਜੀਵਨ ਬਦਲ ਦਿੰਦਾ ਹੈ। ਹੁਣ ਸਤਿਗੁਰੂ ਜੀ ਨੇ ਜਦੋਂ ਇੱਥੇ ਡੇਰੇ ਲਾਏ ਨਾ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ, ਤਾਂ ਉਹ ਵਕਤ ਇੱਥੇ ਉਸਾਰੀਆਂ ਸ਼ੁਰੂ ਹੋ ਗਈਆਂ, ਦੀਵਾਨ ਸਜਣੇ ਸ਼ੁਰੂ ਹੋ ਗਏ, ਸੰਗਤਾਂ ਦੇ ਮੇਲੇ ਲੱਗਣ ਲੱਗ ਗਏ, ਰੱਬ ਦੇ ਘਰ ਦੀ ਚਰਚਾ ਹੋਣ ਲੱਗ ਗਈ, ਸ਼ਬਦ ਦੀ ਵਿਚਾਰ ਹੋਣ ਲੱਗ ਗਈ, ਗੁਰੂ ਕੇ ਲੰਗਰ ਚੱਲਦੇ ਨੇ, ਕੀਰਤਨ ਹੁੰਦਾ। ਤਾਂ ਇੱਕ ਰੋਪੜ ਦੇ ਰਹਿਣ ਵਾਲਾ ਪੀਰ ਸੀ ਜਿਹਦਾ ਨਾਮ ਸੀ ਮੂਸਾ ਰੋਪੜੀ, ਇਹਨੇ ਗੁਰੂ ਤੇਗ ਬਹਾਦਰ ਮਹਾਰਾਜ ਤੇ ਤਰਕ ਕਰ ਲਿਆ। ਇਹਨੇ ਕਈ ਤਰ੍ਹਾਂ ਦੀ ਸ਼ਬਦ ਬੋਲੇ, ਆਲੋਚਨਾ ਕੀਤੀ ਗੁਰੂ ਜੀ ਦੀ। ਕਹਿੰਦਾ ਆਪਣੇ ਆਪ ਨੂੰ ਫਕੀਰ ਕਹਾਉਂਦੇ ਨੇ, ਆਪਣੇ ਆਪ ਨੂੰ ਫਕੀਰ ਕਹਾਉਂਦੇ ਨੇ, ਆ ਇਮਾਰਤਾਂ ਦੀ ਕੀ ਲੋੜ ਪੈ ਗਈ, ਇਹ ਇਮਾਰਤਾਂ ਕਿਉਂ ਬਣਾਉਣ ਲੱਗ ਗਏ। ਇੱਕ ਪਾਸੇ ਦਾ ਕਹਿੰਦੇ ਨੇ ਸੰਸਾਰ ਚ ਸਦਾ ਨਹੀਂ ਰਹਿਣਾ, ਇਹਨੂੰ ਛੱਡ ਜਾਣਾ, ਦੂਜੇ ਪਾਸੇ ਇਮਾਰਤਾਂ ਬਣਾ ਰਹੇ ਨੇ, ਇਹਨਾਂ ਦੀ ਕੀ ਲੋੜ ਪੈ ਗਈ। ਤਾਂ ਇੱਕ ਦਿਨ ਉਹ ਸਤਿਗੁਰੂ ਜੀ ਦੇ ਕੋਲ ਆਇਆ। ਪਾਤਸ਼ਾਹ ਕਹਿਣ ਲੱਗੇ ਪੀਰ ਜੀ ਵੀ ਅੱਜ ਸਾਡੇ ਕੋਲ ਹੀ ਠਹਿਰ ਜਾਓ। ਕਹਿੰਦੇ ਜੀ ਕੋਈ ਗੱਲ ਨਹੀਂ, ਇੱਥੇ ਹੀ ਠਹਿਰ ਜਾਣੇ ਆ। ਰਾਤ ਦਾ ਸਮਾਂ ਹੋਇਆ ਤਾਂ ਮੂਸੇ ਰੋਪੜੀ ਨੂੰ ਸੁਪਨਾ ਆ ਗਿਆ ਨੀਂਦ ਵਿੱਚ। ਕੀ ਵੇਖਦਾ ਕਿ ਬਹਿਸਤ ਵਿੱਚ ਚਲਾ ਗਿਆ। ਉਹਨਾਂ ਦੇ ਧਰਮ ਵਿੱਚ ਦੋਜਕ ਤੇ ਬਹਿਸਤ, ਜਿਹਨੂੰ ਆਪਾਂ ਨਰਕ ਤੇ ਸਵਰਗ ਕਹਿ ਦਿੰਦੇ ਹਾਂ, ਬੜੀ ਵੱਡੀ ਚਰਚਾ। ਉਹ ਬਹਿਸਤ ਵਿੱਚ ਗਿਆ ਤੇ ਜਦੋਂ ਬਹਿਸਤ ਵਿੱਚ ਗਿਆ ਉੱਥੇ ਨੂੰ ਇੱਕ ਸ਼ੇਰ ਟੱਕਰ ਗਿਆ। ਉਹ ਪੁੱਛਦਾ, ਕਹਿੰਦਾ ਵੀ ਤੂੰ ਤਾਂ ਬੜਾ ਖੂੰਖਾਰ ਜਾਨਵਰ ਹੈ, ਵੀ ਤੂੰ ਇੱਥੇ ਕਿਵੇਂ ਆ ਗਿਆ। ਮੂਸਾ ਰੋਪੜੀ ਸੁਪਨੇ 'ਚ ਪੁੱਛ ਰਿਹਾ ਉਹਨੂੰ ਵੀ ਤੂੰ ਇੱਥੇ ਕਿਵੇਂ ਆ ਗਿਆ। ਉਹ ਕਹਿਣ ਲੱਗਿਆ ਵੀ ਇੱਕ ਦਿਨ ਕੀ ਹੋਇਆ ਵੀ ਮੈਂ ਆਪਣੇ ਘੁਰਨੇ ਦੇ ਵਿੱਚ ਸੀ, ਸਰਦੀਆਂ ਦੀ ਰੁੱਤ ਸੀ, ਰਾਹੀ ਭਟਕ ਗਏ, ਜੰਗਲ ਵਿੱਚ ਫਿਰਦੇ ਸੀ, ਮੀਂਹ ਪੈਣ ਲੱਗ ਗਿਆ, ਮੈਂ ਵੇਖਿਆ, ਮੈਂ ਆਪਣੇ ਘੁਰਨੇ 'ਚੋਂ ਬਾਹਰ ਆ ਗਿਆ, ਉਹਨਾਂ ਨੂੰ ਘੁਰਨੇ 'ਚ ਜਗ੍ਹਾ ਦੇ ਤੀ ਤੇ ਮੈਂ ਬਾਹਰ ਹੀ ਠਰ ਠਰ ਕੇ ਮਰ ਗਿਆ। ਤੇ ਬਸ ਉਹਨਾਂ ਨੂੰ ਜਗ੍ਹਾ ਦੇਣ ਕਰਕੇ ਇੱਕ ਰਾਤ ਘੁਰਨੇ 'ਚ ਕਟਾਉਣ ਕਰਕੇ ਮੈਨੂੰ ਬਹਿਸਤ ਮਿਲ ਗਈ। ਇੰਨੀ ਗੱਲ ਹੋਈ ਤੇ ਉਹਦਾ ਸੁਪਨਾ ਟੁੱਟ ਗਿਆ। ਹੁਣ ਜਦੋਂ ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ, ਮੂਸਾ ਰੋਪੜੀ ਦੀਵਾਨ 'ਚ ਆ ਗਿਆ। ਆ ਕੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਪੁੱਛਦਾ, ਪਾਤਸ਼ਾਹ ਵੀ ਰਾਤ ਮੈਨੂੰ ਇੱਕ ਸੁਪਨਾ ਆਇਆ। ਪਾਤਸ਼ਾਹ ਜੀ ਕਹਿੰਦੇ ਕੀ ਹੋਇਆ। ਉਹਨੇ ਸਾਰੀ ਵਾਰਤਾ ਦੱਸੀ ਵੀ ਐਵੇਂ ਜੀ ਬਹਿਸਤ ਵਿੱਚ ਮੈਨੂੰ ਸ਼ੇਰ ਮਿਲ ਗਿਆ, ਉਹਨੂੰ ਮੈਂ ਪੁੱਛ ਲਿਆ ਇਹ ਕੀ ਹੈ। ਪਾਤਸ਼ਾਹ ਕਹਿੰਦੇ ਵੀ ਨਾ ਤਾਂ ਕਦੇ ਸ਼ੇਰ ਬੰਦੇ ਨਾਲ ਗੱਲ ਕਰਦੇ ਹੁੰਦੇ ਨੇ, ਨਾ ਕਦੇ ਸ਼ੇਰ ਆਪਣਾ ਘੁਰਨਾ ਬੰਦੇ ਨੂੰ ਦਿੰਦੇ ਹੁੰਦੇ ਨੇ, ਨਾ ਤਾਂ ਕਦੇ ਸ਼ੇਰ ਆਪਣਾ ਘੁਰਨਾ ਖਾਲੀ ਕਰਦਾ ਵੀ ਆ ਜਾ ਮੇਰੇ ਘੁਰਨੇ 'ਚ, ਨਾ ਹੀ ਉਹ ਬੰਦਿਆਂ ਨਾਲ ਗੱਲ ਕਰਦਾ। ਫਿਰ ਜੀ ਕੀ ਹੋ ਗਿਆ ਇਹ। ਕਹਿੰਦੇ ਇਹ ਤੇਰੇ ਸਵਾਲ ਦਾ ਉੱਤਰ ਹੈ, ਇਹ ਤੇਰੇ ਸਵਾਲ ਦਾ ਉੱਤਰ ਹੈ। ਤੂੰ ਪੁੱਛਦਾ ਸੀ ਆ ਇਮਾਰਤਾਂ ਦੀ ਕੀ ਲੋੜ ਪੈ ਗਈ, ਆ ਜਿਹੜੀਆਂ ਬਣਾ ਲਈਆਂ, ਇਹ ਆਨੰਦਪੁਰੀ ਵਸ ਗਈ, ਇਹ ਨਗਰ ਵਸਾਤਾ ਚੱਕ ਨਾਨਕੀਪੁਰ, ਇਹਦੀ ਕੀ ਲੋੜ ਪੈ ਗਈ। ਕਹਿੰਦੇ ਮੂਸਾ ਪੀਰ ਜੀ ਇਹ ਜੋ ਕੁਝ ਵੀ ਬਣਿਆ ਨਾ ਧਰਤੀ ਦੀ ਹਿੱਕ ਤੇ ਬਣਿਆ, ਮੇਰੇ ਮਨ ਤੇ ਨਹੀਂ ਬਣਿਆ। ਨੁਕਤੇ ਦੀ ਬਾਤ ਹੈ, ਸਮਝ ਲਿਓ, ਇਹ ਸਭ ਕੁਝ ਦਾ ਮੇਰੇ ਮਨ ਤੇ ਕੋਈ ਅਸਰ ਨਹੀਂ, ਸਭ ਕੁਝ ਦਾ ਇਹ ਬਣਿਆ ਧਰਤੀ ਦੇ ਉੱਪਰ ਬਣਿਆ, ਮਿੱਟੀ ਦੇ ਉੱਪਰ ਮਿੱਟੀ ਖੜੀ ਹੈ, ਪਰ ਮੇਰੇ ਮਨ ਤੇ ਕੋਈ ਇਹਦਾ ਅਸਰ ਨਹੀਂ, ਕੋਈ ਲੋਭ ਲਾਲਚ ਨਹੀਂ ਮੈਨੂੰ ਇਹਦਾ। ਜੋ ਕੁਝ ਬਣਿਆ ਇਹ ਸਭ ਕੁਝ ਸੰਗਤ ਦੀ ਸਹੂਲਤ ਵਾਸਤੇ ਬਣਿਆ। ਕੋਈ ਰਾਹੀ ਪਾਂਧੀ ਆਵੇ, ਇੱਥੇ ਰਹੇ, ਗੁਰੂ ਕੇ ਲੰਗਰ ਛਕੇ, ਕਿਸੇ ਨੂੰ ਦਵਾਈ ਬੂਟੀ ਚਾਹੀਦੀ ਆ ਉਹ ਲਵੇ, ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਆ ਇਹ ਘਰ ਦੇ ਵਿੱਚ ਪੂਰੀ ਹੁੰਦੀ ਹੈ। ਇਹ ਸਭ ਕੁਝ ਬਣਾਇਆ ਮਨੁੱਖਤਾ ਦੇ ਭਲੇ ਵਾਸਤੇ। ਤਾਂ ਮੂਸਾ ਰੋਪੜੀ ਸਤਿਗੁਰੂ ਜੀ ਦੇ ਅੱਗੇ ਝੁਕ ਗਿਆ। ਤਾਂ ਅੱਜ ਗੁਰੂ ਤੇਗ ਬਹਾਦਰ ਮਹਾਰਾਜ ਦੀਵਾਨ ਸਜਾਈ ਬੈਠੇ ਨੇ। ਪਹਿਲੀ ਵਾਰ ਬਾਲ ਗੋਬਿੰਦ ਰਾਏ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਮਿਲਣ ਲੱਗੇ ਨੇ। ਤੁਹਾਨੂੰ ਗਿਆਤ ਹੋਵੇਗੀ ਕਿ ਜਦੋਂ ਪਟਨਾ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੁੰਦਾ, ਉਹ ਵਕਤ ਗੁਰੂ ਤੇਗ ਬਹਾਦਰ ਮਹਾਰਾਜ ਅਸਾਮ ਵਿੱਚ ਧਰਮ ਦਾ ਪ੍ਰਚਾਰ ਕਰਨ ਵਾਸਤੇ ਗਏ ਹੋਏ ਸੀ। ਅੱਜ ਪਹਿਲੀ ਮਿਲਣੀ ਹੈ। ਤਕਰੀਬਨ 6 ਕੁ ਸਾਲ ਦੀ ਉਮਰ ਸੀ ਉਹ ਵਕਤ ਬਾਲ ਗੋਬਿੰਦ ਰਾਏ ਦੀ, ਆਨੰਦਪੁਰ ਸਾਹਿਬ ਦੀ ਧਰਤੀ ਵਿੱਚ ਤਾਂ ਦੀਵਾਨ ਸਜਿਆ ਹੈ। ਉਹ ਵਕਤ ਮਾਤਾ ਨਾਨਕੀ, ਗੁਰੂ ਤੇਗ ਬਹਾਦਰ ਮਹਾਰਾਜ ਦੇ ਮਾਤਾ ਜੀ ਬਜ਼ੁਰਗ ਨੇ, ਉਹ ਖੜੇ ਨੇ, ਮਾਤ ਗੁਜਰੀ ਉਹ ਖੜੇ ਨੇ, ਸਿੱਖ ਨੇ ਮਾਮਾ ਕਿਰਪਾਲ ਚੰਦਰੀ ਉਹ ਖੜੇ ਨੇ। ਤਾਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਵਚਨ ਕੀਤਾ, ਕਹਿਣ ਲੱਗੇ ਸਾਹਿਬਜ਼ਾਦਿਓ ਵੀ ਅੱਜ ਮੈਨੂੰ ਮਿਲਣ ਲੱਗੇ ਹੋ, ਕੋਈ ਬਾਣੀ ਦਾ ਸ਼ਬਦ ਸੁਣਾਓ। ਕਹਿੰਦੇ ਉਹ ਵਕਤ ਨਾ ਬਾਲ ਗੋਬਿੰਦ ਰਾਏ ਨੇ ਖੜੇ ਹੋ ਕੇ ਆਨੰਦ ਸਾਹਿਬ ਦੀ ਬਾਣੀ ਸੁਣਾਈ, ਆਨੰਦ ਸਾਹਿਬ ਦੀ ਬਾਣੀ ਸੁਣਾਤੀ। आनंद पया मेरी माए सतगुरु मैं पाया। गुरु तेग बहादुर महाराज ने वचन किया, गुरसिखो अज एक पुत प्यो नू ही नहीं मिलिया, अज शब्द अते सुरत दा मेल होया, आनंद दी बाणी दा पाठ होया, सिखां विच आनंद वरतिया, सिखां ने आनंद दी बाणी दा पाठ सुनिया, अज तो ए धरती दा नाम है आनंदपुर साहिब। पहला माखोवाल, फिर चक नानकीपुर, फिर आनंदपुर साहिब। हुण आनंदपुर साहिब है की? आनंदपुर साहिब दी धरती ओ धरती है जिथे सानू साडा पिता मिले है, धन साहिब श्री गुरु गोबिंद सिंह महाराज, जिथे खालसे नू मां मिली है धन माता साहिब कौर, जिथों सानू प्यारा शब्द मिले है प्यारा। आनंदपुर साहिब दी धरती तो सानू प्यारा शब्द मिले है। पांच आए कलगीधर ने वंगार पाई, मैं हिंदुस्तान विचों गुलामी दियां जंजीरां कटनियां चाहुणा ते मैनूं सीस दी लोड़ है। पांच आ गए, बारो बारी सीस दते। जिहड़ा गुरु जी ने उन्हां नूं नाम दिता ना, ओह सी प्यारा। प्यारा शब्द बाणी च भी आया है। गुरु रामदास महाराज ने रब नूं काल पुरख नूं प्यारा कहा, आपे आप वरतदा प्यारा, आपे आप अपाहो, वणजारा जग आप है प्यारा, आपे सच्चा साहो। जो शब्द गुरु रामदास ने काल पुरख लई वरतिया, ओ शब्द कलगीधर ने पंजां लई वरतिया। तुसी भी मेरे प्यारे हो, अज तो जदों भी मेरे सिख याद करनगे, तुहाडा नाम पहला होवेगा, मेरे पुत्रां दा नाम बाद विच होवेगा। बेनती करां, दीवान सजदा है, श्री मुखवाक हुंदा है, संगत विच ना देग बाद विच वरतदी है। पहला असीं पंजां नूं याद करदे आं, किवें पंज गफे देग दे वख कढदे आं, पहला प्रसाद दे वख कढदे आं, पंजां दा छांदा कढ़िया जांदा है, अज तक कढ़िया जांदा है। पंज प्यारियां नूं असीं इन्नी महानता दे रहे हां, पंजां नूं याद कीता जांदा है। नगर कीर्तन हुंदा है, अगवाई पंज प्यारे करदे ने, अमृत संचार हुंदा है, पंज प्यारियां राही हुंदा है। गुरु महाराज ने यह धरती ते प्यारा शब्द दिता। आनंदपुर दी धरती ओ धरती है जिथे खालसा प्रगट होया है, आनंदपुर दी धरती ओ धरती है जिथे सानू पंज कक्के मिले ने, पंज ककार मिले ने। आनंदपुर साहब दी ओ धरती है जिथों पंथ प्रगट होया है, जिथों एक वक्री रीत प्रगट हुई है। आनंदपुर साहब दी ओ धरती है जिथों सतगुरु जी ने सिखाया कि अपने धर्म की गल तो हर कोई करता है, दूसरे दे धर्म लई अपनी जिंद वारनी, अपना आप कुर्बान करना, अपने पिता नू 9 साल की उम्र विच बाल गोविंद राय ने दिल्ली वल भेजिया। कादे लई? सतगुरु जी तुसी जाओ, आ हिंदू धर्म की राखी तुसी करो। तिलक जंजू राखा प्रवताका, किन्नो बड़ो कलू मैं साका, धर्म हेत जिन साका की आसीस दिया पर सिर ना दिया। आनंदपुर साहब तो ही भेजा सी सतगुरु जी ने। आनंदपुर साहब की ओ धरती जिथों एक उच्चा सुचा किरदार पैदा होया, जिथे मनुखता दा सरदार पैदा होया, जिथे कलगीधर दा प्यार पैदा होया, आनंदपुर साहब की ओ धरती है। तो हुण की होया? जदों गुरु तेग बहादुर महाराज दा ना कटिया होया सीस आया, भाई जैता लैके पहुंचया, झोली च पवाया, बचन कीता रंगरेटा, गुरु का बेटा बिल्कुल शांत रह के बाल गोविंद राय ने अपने हथी पिता दे सीस दा संस्कार कीता, बिल्कुल शांत रह के। ते हुण बचन हो गया, सिखो हुण इत्थे रणजीत नगारा वजना है, क्योंकि औरंगजेब कहिंदा सी मेरे हुंदे ਕੋਈ ਘੋੜੇ ਤੇ ਨਾ ਚੜ੍ਹੇ, ਕੋਈ ਨਗਾਰਾ ਨਾ ਵਜਾਵੇ, ਸ਼ਸਤਰ ਨਾ ਚੁੱਕੇ, ਦਸਤਾਰ ਨਾ ਸਜਾਵੇ। ਇਹ ਸਭ ਕੁਝ ਦੇ ਉਲਟ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕਰਤੇ। ਹੁਣ ਸਿੱਖ ਘੋੜ ਸਵਾਰੀ ਵੀ ਕਰਨਗੇ, ਸ਼ਸਤਰ ਕਲਾ ਦਾ ਅਭਿਆਸ ਵੀ ਕਰਨਗੇ, ਹੁਣ ਰਣਜੀਤ ਨਗਾਰੇ ਨੂੰ ਚੋਟਾਂ ਵੀ ਪੈਣਗੀਆਂ। ਜਦੋਂ ਰਣਜੀਤ ਨਗਾਰਾ ਵੱਜਿਆ ਨਾ, ਪਹਾੜੀ ਰਾਜਿਆਂ ਦੇ ਦਿਲ ਧੜਕਣ ਲੱਗ ਗਏ, ਇਹਦੀਆਂ ਗੂੰਜਾਂ ਦਿੱਲੀ ਪਹੁੰਚ ਗਈਆਂ ਔਰੰਗਜ਼ੇਬ ਦੇ ਦਰਬਾਰ ਚ। ਹੁਣ ਜਿੰਨੀ ਵੀ ਇਹ ਦੁਸ਼ਟ ਚੌਂਕੜੀ ਸੀ, ਦੁਸ਼ਟ ਚੌਂਕੜੀ, ਉਹ ਸਾਰੀ ਇਕੱਠੀ ਹੋ ਗਈ। ਬਾਈ ਧਾਰ ਦੇ ਪਹਾੜੀ ਰਾਜੇ ਕਿਰਤਗਣ ਬਣ ਗਏ। ਇਹ ਉਹੀ ਸੀ ਜਿਨ੍ਹਾਂ ਦੇ ਪੁਰਖਿਆਂ ਨੂੰ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਾ ਕੇ ਲਿਆਏ ਸੀ। ਇਹ ਉਹਨਾਂ ਦੀ ਔਲਾਦ ਸੀ, ਬਾਈ ਧਾਰ ਦੇ ਪਹਾੜੀ ਰਾਜੇ, ਪਰ ਉਹ ਨਮਕ ਹਰਾਮੀ ਨਿਕਲੇ, ਅਕਿਰਤਕਣ ਬਣ ਗਏ, ਗੁਰੂ ਦੇ ਕੀਤੇ ਨੂੰ ਭੁਲਾਤਾ। ਬਾਈ ਧਾਰ ਦੇ ਪਹਾੜੀ ਰਾਜੇ ਇਕੱਠੇ ਹੋ ਗਏ। ਇੱਧਰ ਔਰੰਗਜ਼ੇਬ, ਉਹਨੇ ਆਪਣੀਆਂ ਫੌਜਾਂ ਭੇਜੀਆਂ, ਲਾਹੌਰ ਦਾ ਸੂਬਾ ਆ ਗਿਆ ਤੇ ਸਰਹੰਦ ਦਾ ਸੂਬਾ ਵਜੀਦ ਖਾਂ, ਉਹ ਵੀ ਆਪਣੀਆਂ ਫੌਜਾਂ ਲੈ ਕੇ ਆਨੰਦਗੜ੍ਹ ਦੇ ਕਿਲੇ ਨੂੰ ਘੇਰਾ ਪਾ ਲਿਆ। ਇੱਥੇ ਜਦੋਂ ਘੇਰਾ ਪਿਆ ਤਾਂ ਸਿੱਖ ਅੰਦਰ ਨੇ ਕੁਝ ਦਿਨਾਂ ਬਾਅਦ ਰਾਸ਼ਨ ਪਾਣੀ ਵੀ ਖਤਮ ਹੋ ਗਿਆ। ਪਰ ਉਹ ਕੈਸਾ ਸਮਾਂ ਹੋਏਗਾ, ਧਿਆਨ ਦਿਓ, ਸਾਡੇ ਘਰਾਂ ਵਿੱਚ ਵੀ ਬੱਚੇ ਨੇ ਤੇ ਕਲਗੀਧਰ ਦੇ ਵੀ ਬੱਚੇ ਸੀ, ਕੈਸਾ ਸਮਾਂ ਹੋਏਗਾ। ਉਹ ਸਾਡੇ ਬੱਚਿਆਂ ਥੋੜਾ ਜਿਹਾ ਬਿਮਾਰ ਹੋਵੇ ਨਾ, ਉਹ ਰੋਟੀ ਪਾਣੀ ਨਾ ਖਾਵੇ, ਮਾਤਾ ਪਿਤਾ ਨੂੰ ਨੀਂਦ ਨਹੀਂ ਪੈਂਦੀ, ਮਾਂ ਨੂੰ ਨੀਂਦ ਨਹੀਂ ਪੈਂਦੀ, ਕਿਉਂ? ਅੱਜ ਬੱਚਾ ਬਿਮਾਰ ਹੈ, ਉਹਨੇ ਕੁਝ ਖਾਧਾ ਨਹੀਂ। ਤੇ ਬਾਬਾ ਫਤਿਹ ਸਿੰਘ ਉਹ ਵੀ ਅੰਦਰ ਹੀ ਹੈ, ਬਾਬਾ ਫਤਿਹ ਸਿੰਘ ਉਹ ਵੀ ਆਨੰਦਗੜ੍ਹ ਦੇ ਕਿਲੇ ਦੇ ਵਿੱਚ ਹੈ, ਬਾਬਾ ਜੋਰਾਵਰ ਸਿੰਘ ਵੀ ਅੰਦਰ ਹੀ ਹੈ, ਬਾਬਾ ਜੁਝਾਰ ਸਿੰਘ ਵੀ ਅੰਦਰ ਹੀ ਹੈ, ਬਾਬਾ ਅਜੀਤ ਸਿੰਘ ਵੀ ਅੰਦਰ ਹੀ ਹੈ। ਫਤਿਹ ਸਿੰਘ ਵੀ ਭੁੱਖਾ ਹੋਵੇਗਾ, ਕਲਗੀਧਰ ਨੇ ਉਹਨੂੰ ਵੀ ਵੇਖਿਆ ਪਰ ਸਿਦਕ ਨਹੀਂ ਡੋਲਿਆ, ਨਾ ਬਾਬਾ ਫਤਿਹ ਸਿੰਘ ਡੋਲਿਆ ਤੇ ਨਾ ਸਿੱਖਾਂ ਦਾ ਸਿਦਕ ਡੋਲਿਆ, ਨਾ ਕਲਗੀਧਰ ਡੋਲਿਆ। ਇਹ ਸਭ ਕੁਝ ਕਾਹਦੇ ਲਈ ਸੀ? ਗੁਰੂ ਨੇ ਮਹਾਨ ਕਾਰਨਾਮੇ ਕੀਤੇ, ਵਿਲੱਖਣ ਇਤਿਹਾਸ ਰਚਿਆ। ਇਹ ਇੱਕ ਵਿਦਵਾਨ ਕਹਿੰਦਾ ਹੈ, ਇਤਿਹਾਸ ਰਚਣ ਵਾਲੇ ਕਦੇ ਇਤਿਹਾਸ ਨਹੀਂ ਲਿਖਦੇ, ਇਤਿਹਾਸ ਰਚਣ ਵਾਲੇ ਹੋਰ ਹੁੰਦੇ ਨੇ, ਇਤਿਹਾਸ ਲਿਖਣ ਵਾਲੇ ਹੋਰ ਹੁੰਦੇ ਨੇ। ਇਤਿਹਾਸ ਰਚਣਾ ਬਹੁਤ ਔਖਾ ਹੈ, ਇਤਿਹਾਸ ਲਿਖਣਾ ਬਹੁਤ ਸੌਖਾ ਹੈ। ਇਤਿਹਾਸ ਲਿਖਣਾ ਬਹੁਤ ਸੌਖਾ ਹੈ, ਪਰ ਇਤਿਹਾਸ ਰਚ ਜਾਣਾ, ਇਤਿਹਾਸ ਬਣਾ ਜਾਣਾ, ਇਹ ਬਹੁਤ ਔਖਾ ਹੈ। ਪਰ ਸਿੱਖਾਂ ਦਾ ਇਤਿਹਾਸ ਤਾਂ ਹੈ ਹੀ ਵਿਲੱਖਣ ਨਾ। ਕਹਿੰਦੇ ਦੁਨੀਆਂ ਦੀ ਕੌਮੀਅਤ, ਦੁਨੀਆਂ ਦੇ ਧਰਮਾਂ ਦਾ ਇਤਿਹਾਸ ਵੱਖ ਵੱਖ ਵਿਦਵਾਨਾਂ ਨੇ ਲਿਖਿਆ, ਪਰ ਲਿਖਿਆ ਕਾਹਦੇ ਨਾਲ? ਸਿਆਹੀ ਨਾਲ। ਜਿਹੜਾ ਸਿੱਖਾਂ ਦਾ ਇਤਿਹਾਸ ਲਿਖਿਆ ਨਾ, ਸਿੱਖਾਂ ਦਾ, ਪਿਆਰਿਓ, ਇਹ ਸਿਆਹੀ ਨਾਲ ਨਹੀਂ ਲਿਖਿਆ, ਇਹ ਤਾਂ ਖੂਨ ਨਾਲ ਲਿਖਿਆ ਹੋਇਆ। ਇਸ ਖੂਨ ਵਿੱਚ ਨਿੱਕੇ ਨਿੱਕੇ ਬੱਚਿਆਂ ਦਾ ਵੀ ਖੂਨ ਹੈ, ਜੋ ਮੀਰ ਮੰਨੂ ਦੀ ਜੇਲ੍ਹ ਵਿੱਚ ਸ਼ਹੀਦ ਹੋਏ ਨੇ, ਗੋਦ ਵਿੱਚ ਖੇਡਣ ਵਾਲੇ ਬੱਚੇ, ਮਾਵਾਂ ਦੇ ਗਰਭ ਵਿੱਚ ਪਲਣ ਵਾਲੇ ਬੱਚੇ, ਉਹਨਾਂ ਦਾ ਵੀ ਖੂਨ ਇਹਦੇ ਵਿੱਚ ਹੀ ਹੈ। ਨੌਜਵਾਨਾਂ ਦਾ ਖੂਨ ਹੈ, ਬਜ਼ੁਰਗਾਂ ਦਾ। ਸਿੱਖਾਂ ਦਾ ਇਤਿਹਾਸ ਖੂਨ ਭਿੱਜਿਆ ਇਤਿਹਾਸ ਹੈ। ਪਿਆਰਿਓ, ਈਸਾਈਅਤ ਦੇ ਅੰਦਰ ਇੱਕ ਸ਼ਹੀਦ ਮੰਨਦੇ ਨੇ, ਉਹ ਈਸਾ ਜੀ ਨੂੰ। ਦੇਖੋ ਉਹਨਾਂ ਦਾ ਦਿਨ ਆਉਣਾ ਨਾ ਕ੍ਰਿਸਮਿਸ, ਕਿੰਨੀਆਂ ਤਿਆਰੀਆਂ, ਕਿੰਨੀ ਚਹਿਲ ਪਹਿਲ ਹੈ। ਠੀਕ ਹੈ, ਉਹ ਦਿਨ ਮਨਾਉਣ, ਉਹਨਾਂ ਨੂੰ ਮੁਬਾਰਕ ਹੈ, ਪਰ ਅਸੀਂ ਤਾਂ ਉਹ ਹਾਂ ਨਾ, ਸਾਲ ਵਿੱਚ 365 ਦਿਨ ਨੇ, ਇੱਕ ਵੀ ਐਸਾ ਦਿਨ ਨਹੀਂ ਜਿਹਦੇ ਸਾਡੀ ਕੌਮ ਵਿੱਚ ਕੋਈ ਸ਼ਹੀਦ ਨਾ ਹੋਇਆ ਹੋਵੇ। ਇੱਕ ਵੀ ਐਸਾ ਦਿਨ ਹੋਵੇ ਕੋਈ ਜਿਸ ਦਿਨ ਸਾਡੇ ਘਰ ਵਿੱਚ ਕੋਈ ਸ਼ਹੀਦ ਨਾ ਹੋਇਆ ਹੋਵੇ, ਹਰ ਦਿਨ ਸਾਡਾ ਸ਼ਹੀਦ ਸਿੰਘਾਂ ਦੇ ਨਾਲ ਭਰਿਆ ਹੋਇਆ, ਅਸੀਂ ਕਿੱਡੇ ਅਮੀਰ ਹਾਂ।